ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਬੇਨਤੀ ਕੀਤੀ ਗੁਰਸਿੱਖਾਂ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ, ਇਹ ਜਿਹੜਾ ਜੀਵ ਹੈ ਤਰਦਾ ਕਿਉਂ ਨਹੀਂ, ਡੁੱਬ ਕਿਉਂ ਜਾਂਦਾ, 84 ਦੇ ਗੇੜਿਆਂ 'ਚ ਕਿਉਂ ਘੁੰਮ ਜਾਂਦਾ? ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰ। ਇਹ ਮਨ ਨੂੰ ਜਿਹੜੀ ਹੈ ਨਾ ਮੋਹਣੀ ਮਾਇਆ ਦੀ ਤ੍ਰਿਸ਼ਨਾ ਲੱਗੀ ਹੋਈ ਹੈ, ਇੱਕ ਤਾਂ ਮਾਇਆ ਦੀ ਤ੍ਰਿਸ਼ਨਾ ਦੀ ਇਹ ਤ੍ਰਿਸ਼ਨਾ ਇੱਕ ਰੋਗ ਲੱਗਾ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣਿਆ ਹੈ ਨਾ ਹੀ ਫਿਰ ਹੈ ਜਿਉਂ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਇੱਕ ਤਾਂ ਮਨ ਨੂੰ ਮੋਹਣੀ ਮਾਇਆ ਦੀ ਤ੍ਰਿਸ਼ਨਾ ਲੱਗੀ ਹੋਈ ਹੈ ਅਤੇ ਮਮਤਾ ਕਰਕੇ ਕਹਿੰਦਾ ਕਿ ਇਹ ਮੇਰਾ ਪੁੱਤਰ ਹੈ, ਮੇਰੇ ਸੰਬੰਧੀ ਨੇ, ਮੇਰਾ ਘਰ ਹੈ, ਇਹ ਮੇਰੀ ਇਸਤਰੀ ਹੈ। ਇਹ ਇੱਧਰ ਹੀ ਧਿਆਨ ਜ਼ਿਆਦਾ ਦਿੰਦਾ ਅਤੇ ਸਤਿਗੁਰੂ ਵੱਲ ਧਿਆਨ ਨਹੀਂ ਕਰਦਾ। ਧਨ ਜੋਬਨ ਜੱਗ ਠੱਗਿਆ ਲੱਭ ਲੋਭ ਅਹੰਕਾਰ। ਧਨ ਪੈਸਾ ਜਿਹੜੀ ਜਵਾਨੀ, ਫਿਰ ਲੱਭ ਖਾਣ ਦਾ, ਲੋਭ ਹੁੰਦਾ ਜੋੜਨ ਦਾ, ਅਤੇ ਹੰਕਾਰ, ਇਹਨਾਂ ਪੰਜਾਂ ਠੱਗਾਂ ਨੇ ਸਾਰੀ ਦੁਨੀਆਂ ਨੂੰ ਠੱਗ ਲਿਆ। ਮੋਹ ਠਗੌਲੀ ਹਉ ਮੋਈ ਸਾ ਵਰਤੈ ਸੰਸਾਰ। ਮੋਹ ਰੂਪ ਠੱਗ ਬੂਟੀ ਅਤੇ ਹੰਗਤਾ ਕਰਕੇ ਪਿੱਛੇ ਸਾਰੀ ਦੁਨੀਆਂ ਮਰੀ ਸੀ, ਉਹੀ ਮੋਹ ਰੂਪ ਠਗੌਲੀ ਠੱਗ ਬੂਟੀ ਅਤੇ ਹੰਗਤਾ ਕਰਕੇ ਹੁਣ ਸਾਰੀ ਦੁਨੀਆਂ ਵਿੱਚ ਇਹ ਚੀਜ਼ਾਂ ਵਰਤਦੀਆਂ ਅਤੇ ਦੁਨੀਆਂ ਹੁਣ ਵੀ ਮਰ ਰਹੀ ਹੈ ਉਹਦੇ ਕਰਕੇ ਹੀ। ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ। ਕਹਿੰਦੇ ਓਂ ਬੇਨਤੀ ਕਰੋ ਮਹਾਰਾਜ ਦੇ ਅੱਗੇ, ਪਰਮਾਤਮਾ ਦੇ ਅੱਗੇ, ਹੇ ਮੇਰੇ ਪ੍ਰੀਤਮ ਪਰਮਾਤਮ ਵਾਹਿਗੁਰੂ, ਇਹਨਾਂ ਠੱਗਾਂ ਤੋਂ ਬਚਾਉਣ ਵਾਲਾ ਆਪ ਜੀ ਤੋਂ ਬਿਨਾਂ ਮੇਰਾ ਹੋਰ ਕੋਈ ਸਹਾਇਕ ਨਹੀਂ। ਕਹਿੰਦੇ ਇੰਨੀ ਠੱਗੀ ਜੱਗ ਠੱਗਿਆ, ਇਹ ਠੱਗਾਂ ਨੇ ਇਹੋ ਜਿਹਾ ਜੱਗ ਠੱਗਿਆ ਜਿਹਦੇ ਕੋਲ ਮੈਂ ਜਾ ਕੇ ਕਹੂੰ ਵੀ ਮੈਨੂੰ ਕਾਮ ਕ੍ਰੋਧ ਤੋਂ ਬਚਾ ਵੀ, ਉਹ ਕਹਿੰਦਾ ਮੈਨੂੰ ਤਾਂ ਆਪ ਖਾ ਗਏ, ਮੈਂ ਤੈਨੂੰ ਕੀ ਬਚਾ ਸਕਦਾ। ਇਹ ਤਾਂ ਵੱਡੇ ਵੱਡੇ ਦੇਵਤੇ ਨਹੀਂ ਛੱਡੇ ਕਾਮ ਕ੍ਰੋਧ ਹੋਣਾ ਨੇ, ਤਾਂ ਤਿੰਨੇ ਵੱਡੇ ਦੇਵਤੇ ਵੀ ਨਹੀਂ ਛੱਡੇ, 33 ਕਰੋੜ ਵੀ ਨਹੀਂ ਛੱਡਿਆ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਕਿਤੇ ਮਰਜ਼ੀ ਭੱਜ ਲਓ, ਇਹਨੇ ਨਹੀਂ ਛੱਡਣਾ ਤੁਹਾਨੂੰ, ਇਹ ਸਿਰਫ ਸਤਿਗੁਰੂ ਹੀ ਛਡਾਉਂਦੇ ਨੇ ਬਸ। ਗੁਰਮੰਤਰ ਮੂਲ ਮੰਤਰ ਗੁਰਬਾਣੀ ਦਾ ਆਸਰਾ ਲੈ ਕੇ ਇਹਨਾਂ ਤੋਂ ਬਚਿਆ ਜਾ ਸਕਦਾ, ਨਹੀਂ ਤਾਂ ਇਹਨਾਂ ਦਾ ਹਮਲਾ ਇੰਨਾ ਤਕੜਾ ਹੁੰਦਾ ਕਿ ਬੰਦੇ ਨੂੰ ਇਹ ਪਾਗਲ ਕਰ ਦਿੰਦੇ ਨੇ। ਹੇ ਕਾਮੰ ਨਰਕ ਵਿਸਰਾਮੰ, ਬਹੁਤ ਜੋਨੀ ਪ੍ਰਭਾਵਨਾ, ਇਹ ਐਸਾ ਭੈੜਾ ਹੈ, ਕਈ ਜੂਨਾਂ ਚ ਪਾ ਦਿੰਦਾ, ਕ੍ਰੋਧ ਐਸਾ ਭੈੜਾ ਹੈ, ਪੁੱਠਾ ਕੰਮ ਕਰਵਾ ਦਿੰਦਾ, ਲੋਭ ਐਸਾ ਹੈ, ਲੋਭ ਕਰਕੇ ਬੰਦਾ ਧਰਮ ਹੀ ਛੱਡ ਜਾਂਦਾ ਆਪਣਾ। ਲੋਭ ਇੰਨੀ ਭੈੜੀ ਚੀਜ਼ ਹੈ, ਲੋਭ 4 ਪੈਸੇ ਲੈ ਕੇ ਉਲਟ ਹੋ ਗਿਆ ਧਰਮ ਤੋਂ। ਲੋਭ ਐਸਾ ਭੈੜਾ ਹੈ ਕਿ ਪੈਸੇ ਲੈ ਕੇ ਸਭ ਲੋਕ ਬਦਲ ਜਾਂਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਮੋਹ ਐਸਾ ਭੈੜਾ, ਇਹ ਤੋਂ ਵੀ ਨਹੀਂ ਬਚਿਆ ਜਾ ਸਕਦਾ, ਹੰਕਾਰ ਕਰਕੇ ਜੀਵ ਬਚ ਨਹੀਂ ਸਕਦਾ, ਇਹ ਪੰਜਾਂ ਤੋਂ ਬਚਣਾ ਬਹੁਤ ਔਖਾ। ਮੇਰੇ ਪ੍ਰੀਤਮਾ ਮੈਂ ਤੁਝ ਬਿਨਾਂ ਵਰਨਾ ਕੋਏ। ਇਹ ਮਹਾਰਾਜ ਇਹ ਤੁਹਾਡੇ ਤੋਂ ਬਿਨਾਂ ਨਹੀਂ ਛੱਡਦੇ, ਮੇਰੇ ਪ੍ਰੀਤਮ ਜੀ ਮੈਨੂੰ ਬਚਾਓ ਇਹਨਾਂ ਤੋਂ। ਮੈਂ ਤੁਝ ਬਿਨ ਅਵਰ ਨਾ ਭਾਵਈ, ਤੂੰ ਭਾਵ ਹੈ ਸੁੱਖ ਹੋਏ ਰਹਾਓ। ਆਪ ਜੀ ਤੋਂ ਬਿਨਾਂ ਮੈਨੂੰ ਹੋਰ ਕੋਈ ਚੰਗਾ ਹੀ ਨਹੀਂ ਲੱਗਦਾ, ਸੋ ਤੁਹਾਨੂੰ ਭਾਉਣੇ ਕਰਕੇ ਹੀ ਸੁੱਖ ਪ੍ਰਾਪਤ ਹੁੰਦਾ, ਤੁਹਾਡੇ ਨਾਲ ਹੀ ਮੇਰੀ ਮਿੱਤਰਤਾ, ਕਿਉਂਕਿ ਤੁਸੀਂ ਹੀ ਇੱਕ ਐਸੇ ਹੋ ਤਿੰਨਾਂ ਲੋਕਾਂ ਜਿਹੜੇ ਸਾਫ ਦਿਲ ਹੋ। ਸਤਿਗੁਰੂ ਨੂੰ ਕੋਈ ਸਾਡੇ ਤੋਂ ਤਮਾ ਇੱਛਾ ਕੁਛ ਨਹੀਂ ਹੁੰਦਾ, ਕਿਸੇ ਨੂੰ ਹੋਊਗਾ ਦੇਵੀ ਦੇਵਤੇ ਨੂੰ ਕਿ ਮੈਨੂੰ ਇਹ ਮੱਥਾ ਟੇਕੇ, ਮੈਨੂੰ ਇਹ ਭੇਟਾ ਲਿਆ ਕੇ ਦੇਵੇ, ਮੈਨੂੰ ਆਹ ਕਰੇ, ਪਰ ਤੁਹਾਨੂੰ ਤਾਂ ਸਾਡੇ ਤੋਂ ਕੋਈ ਵੀ ਨਹੀਂ ਹੈ ਇੱਛਾ। ਤੁਸੀਂ ਕਹਿੰਦੇ ਵਾ ਪ੍ਰੇਮ ਕਰ ਬਸ, ਤੂੰ ਵੀ ਗੁਰਸਿੱਖ ਮੇਰੇ ਨਾਲ ਮਿਲਣਾ, ਸ਼ੁੱਧ ਮਨ ਹੋ ਕੇ, ਸਾਫ ਮਨ ਹੋ ਕੇ, ਨਿਸ਼ਕਾਮ ਹੋ ਕੇ ਆ। ਇਹ ਨਾ ਹੋਵੇ ਕਿ ਪਦਾਰਥ ਲੈਣ ਵਾਸਤੇ ਤੂੰ ਆਵੇਂ, ਉਦੋਂ ਤੱਕ ਤਾਂ ਹੋਰ ਹੋਵੇਂ, ਜਦੋਂ ਪਦਾਰਥ ਮਿਲ ਗਏ ਉਦੋਂ ਹੋਰ ਹੋ ਜਾਵੇਂ। ਇਹ ਚੀਜ਼ ਵੀ ਨਹੀਂ ਸਤਿਗੁਰਾਂ ਨੂੰ ਭਾਉਂਦੀ। ਸਤਿਗੁਰੂ ਕਹਿੰਦੇ ਇੱਕ ਮਨ ਹੋ ਕੇ ਆ, ਪਦਾਰਥ ਨਾਲ ਪ੍ਰੇਮ ਨਾ ਕਰੀਂ, ਮੇਰੇ ਨਾਲ ਪਿਆਰ ਕਰਕੇ ਮੇਰੇ ਕੋਲ ਆਈਂ ਕਿ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ। ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ, ਨਾਮ ਸਾਲਾਹੀ ਰੰਗ ਸਿਉਂ ਗੁਰ ਕੈ ਸ਼ਬਦ ਸੰਤੋਖ। ਗੁਰਾਂ ਦੇ ਉਪਦੇਸ਼ ਦੁਆਰਾ ਸੰਤੋਖ ਧਾਰ ਕੇ ਨਾ ਰੰਗ ਸਿਉਂ ਪ੍ਰੇਮ ਨਾਲ ਮੈਂ ਨਾਮ ਨੂੰ ਜਪਦਾ। ਨਾਮ ਸਾਲਾਹੀ ਰੰਗ ਸਿਉਂ ਗੁਰ ਕੈ ਸ਼ਬਦ ਸੰਤੋਖ। ਉਪਦੇਸ਼ ਦੁਆਰਾ ਪਹਿਲਾਂ ਸੰਤੋਖ ਧਾਰ ਕੇ, ਕਿਉਂਕਿ ਤ੍ਰਿਸ਼ਨਾ ਨਹੀਂ ਮੁੱਕਦੀ ਜਦੋਂ ਤੱਕ ਲੋਭ ਨਹੀਂ ਮੁੱਕਦਾ ਉਦੋਂ ਤੱਕ ਪ੍ਰੇਮ ਪੈਦਾ ਨਹੀਂ ਹੁੰਦਾ। ਪ੍ਰੇਮ ਨਾਲ ਕਹਿੰਦੇ ਨਾਮ ਨੂੰ ਜਪਦਾ ਮੈਂ। ਪ੍ਰੇਮ ਪੈਦਾ ਕਿਵੇਂ ਹੋਵੇ ਗੁਰਾਂ ਚ? ਕਹਿੰਦੇ ਝੂਠੀਆਂ ਚੀਜ਼ਾਂ ਵਿੱਚ ਜਿਹੜਾ ਪ੍ਰੇਮ ਲੱਗਿਆ, ਜਦੋਂ ਪਤਾ ਲੱਗ ਗਿਆ ਕਿ ਚੀਜ਼ਾਂ ਝੂਠੀਆਂ ਨੇ, ਫਿਰ ਸਤਿਗੁਰਾਂ ਵਿੱਚ ਆਪੇ ਪ੍ਰੇਮ ਬਣ ਜਾਂਦਾ। ਉਹ ਕਿਵੇਂ ਬਣਦਾ ਜੀ? ਵੈਰਾਗ ਕਿਵੇਂ ਆਵੇ ਸਾਨੂੰ? ਸਤਿਗੁਰੂ ਕਹਿੰਦੇ ਜਿੰਨੀਆਂ ਚੀਜ਼ਾਂ ਦੁਨੀਆਂ 'ਚ ਨਜ਼ਰ ਆਉਂਦੀਆਂ ਨੇ ਆਪਾਂ ਨੂੰ, ਜੋ ਦੀਸੈ ਸੋ ਚੱਲ ਸੀ ਕੂੜਾ ਮੋਹ ਨਾ ਵੇਖ। ਕਹਿੰਦੇ ਮਨ ਨੂੰ ਇਸ ਤਰ੍ਹਾਂ ਸਮਝਾਉਂਦਾ ਕਿ ਜੋ ਕੁਝ ਦਿਸ ਰਿਹਾ ਸਭ ਕੁਝ ਚਲੇ ਜਾਣ ਵਾਲਾ ਹੈ। ਮੋਹ ਕਰਕੇ ਝੂਠੇ ਪਦਾਰਥਾਂ ਵੱਲ ਅਤੇ ਝੂਠੇ ਸੰਬੰਧੀਆਂ ਰਿਸ਼ਤੇਦਾਰਾਂ ਵੱਲ ਨਾ ਤੂੰ ਦੇਖ। ਇਹ ਤਾਂ ਸਿਰਫ ਦਿਖਾਵਾ ਮਾਤਰ ਹੀ ਹੈ ਸਾਰਾ ਕੁਝ। ਜਿਸ ਪ੍ਰਕਾਰ ਕਹਿੰਦੇ ਨੇ ਵਾਟ ਵਟਾਊ ਆਇਆ ਨਿੱਤ ਚੱਲਦਾ ਸਾਥ ਦੇਖ, ਜਿਵੇਂ ਰਸਤੇ ਦਾ ਵਟਾਊ ਜਿਹੜਾ ਰਾਹੀ ਹੈ ਮੁਸਾਫਰ ਰਾਤ ਨੂੰ ਕਿਸੇ ਸਰਾਂ ਦੇ ਵਿੱਚ ਆ ਕੇ ਠਹਿਰਦਾ, ਪਰ ਉਹ ਕਿਸੇ ਨਾਲ ਪ੍ਰੀਤੀ ਨਹੀਂ ਕਰਦਾ। ਜਦੋਂ ਦਿਨ ਚੜ੍ਹਦਾ ਤਾਂ ਉਹ ਮੁਸਾਫਰਾਂ ਦਾ ਸਾਥ ਜਿਹੜਾ ਹੈ ਇਕੱਠ ਹੈ ਉਹ ਚੱਲਦਾ ਹੀ ਚੰਗਾ, ਨਿਕਲ ਕੇ ਇਕੱਠੇ ਚੱਲ ਪੈਂਦੇ ਨੇ, ਉੱਥੇ ਉਹਨੇ ਕੀ ਪ੍ਰੀਤੀ ਕਰਨੀ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਾਰੇ ਜੀਵ ਮੁਸਾਫਰਾਂ ਦੀ ਤਰ੍ਹਾਂ ਸੰਸਾਰ 'ਚ ਸੰਸਾਰ ਰੂਪ ਸਰਾਂ ਦੇ ਵਿੱਚ ਅਵਸਥਾ ਰੂਪੀ ਰਾਤ ਕੱਟਣ ਵਾਸਤੇ ਆਉਂਦੇ ਨੇ। ਜਿਸ ਵੇਲੇ ਅਵਸਥਾ ਰੂਪੀ ਰਾਤ ਬਤੀਤ ਹੋਣ ਤੇ ਕਾਲ ਰੂਪ ਦਿਨ ਚੜ੍ਹ ਜਾਂਦਾ, ਉਮਰ ਨੂੰ ਅਵਸਥਾ ਕਹਿੰਦੇ ਆ। ਉਮਰ ਰੂਪੀ ਰਾਤ ਜਦੋਂ ਬਤੀਤ ਹੋ ਕੇ ਕਾਲ ਰੂਪੀ ਦਿਨ ਚੜ੍ਹਿਆ ਤਾਂ ਨਿੱਤੀ ਜੀਵਾਂ ਦਾ ਜਿਹੜਾ ਸਾਥ ਹੈ ਸਮੁਦਾਰ ਰੋਜ਼ ਚੱਲਦਾ ਦੇਖੀਦਾ। ਨਿੱਤ ਕਿੰਨੇ ਲੱਖ ਜਾਂ ਕਿੰਨੇ ਕਰੋੜ ਬੰਦਾ ਦੁਨੀਆਂ 'ਚ ਚੜ੍ਹਾਈ ਕਰਦਾ ਅਤੇ ਕਿੰਨੇ ਹੀ ਕਰੋੜਾਂ ਜਨਮ ਲੈਂਦਾ। ਜਿਵੇਂ ਰਸਤੇ ਦਾ ਮੁਸਾਫਰ ਆਉਂਦਾ ਅਤੇ ਚੱਲਿਆ ਜਾਂਦਾ, ਕਹਿੰਦੇ ਇਸੇ ਤਰ੍ਹਾਂ ਤੂੰ ਵੀ ਭਾਈ ਆਪਣੇ ਧੀਆਂ ਪੁੱਤਰ ਇਸਤਰੀ ਆਦਿਕਾਂ ਨੂੰ ਚੱਲਦਾ ਵੇਖਣਾ ਕਰ। ਇਹ ਵੀ ਹੌਲੀ ਹੌਲੀ ਸਾਰੇ ਸਾਥ ਛੱਡ ਜਾਂਦੇ ਨੇ। ਸਰਾਂ ਹੈ ਦੁਨੀਆਂ, ਜਾਂ ਮਨ ਦੇ ਅੰਦਰ ਵਿਰਾਗ ਧਾਰ ਕੇ ਭਗਤੀ ਕਰਨੀ ਹੈ। ਆਖਣ ਅੱਖ ਹੈ ਕੇਤੜੇ ਗੁਰਬਿਨ ਬੂਝ ਨਾ ਹੋਏ। ਕਿੰਨੇ ਜਿਹੜੇ ਬੰਦੇ ਨੇ ਉਹ ਆਖਣ ਹੁੰਦਾ ਵਖਿਆਣਾ ਪ੍ਰਸੰਗਾਂ ਨੂੰ ਮੂੰਹ ਨਾਲ ਕਥਨ ਕਰਦੇ ਨੇ, ਕਹਿੰਦੇ ਨੇ, ਪਰ ਸਤਿਗੁਰੂ ਤੋਂ ਬਿਨਾਂ ਜਿਹੜੀ ਹੈ ਉਹ ਸਮਝ ਨਹੀਂ ਪੈਂਦੀ ਬੰਦੇ ਨੂੰ। ਬੰਦੇ ਦੇ ਅੰਦਰ ਗਿਆਨ ਦੀ ਪ੍ਰਾਪਤੀ ਸਤਿਗੁਰੂ ਤੋਂ ਬਿਨਾਂ ਨਹੀਂ ਹੁੰਦੀ। ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ। ਜੇ ਨਾਮ ਜਪਣੇ ਰੂਪ ਵਡਿਆਈ ਮਿਲ ਜਾਵੇ ਤਾਂ ਸੱਚ ਸਰੂਪ ਵਿੱਚ ਇਹ ਰੰਗਿਆ ਨਹੀਂ ਜਾਂਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਨਾਮ ਜਪਣੇ ਰੂਪ ਵਡਿਆਈ ਮਿਲ ਜਾਵੇ, ਗੁਰੂ ਸਾਹਿਬ ਵੱਲੋਂ ਕਿਰਪਾ ਹੋ ਜਾਵੇ, ਤਾਂ ਸੱਚ ਸਰੂਪ ਦੇ ਵਿੱਚ ਫਿਰ ਰੰਗਿਆ ਜਾਂਦਾ, ਤਾਂਹੀਓ ਇਹਦੀ ਇੱਜ਼ਤ ਹੁੰਦੀ। ਫਿਰ ਜੇ ਜਦੋਂ ਤੱਕ ਗੁਰੂ ਵੱਲੋਂ ਨਾਮ ਦੀ ਦਾਤ ਨਹੀਂ ਮਿਲਦੀ, ਇੱਕ ਤਾਂ ਉਹਦੀ ਪੰਜਾਂ ਪਿਆਰਿਆਂ ਨੇ ਦਿੱਤਾ ਨਾਮ, ਉਹ ਤਾਂ ਨਾਮ ਬੀਜ ਰੂਪ ਹੈ, ਉਹਦਾ ਆਪਾਂ ਅਭਿਆਸ ਕਰੀ ਜਾਣਾ ਕਰੀ ਜਾਣਾ। ਜਦੋਂ ਫਿਰ ਸਤਿਗੁਰੂ ਵੱਲੋਂ ਪ੍ਰਕਾਸ਼ ਰੂਪ ਨਾਮ ਮਿਲਦਾ, ਕਿਣਕਾ ਮਿਲਦਾ, ਵਾਹਿਗੁਰੂ ਵਾਹਿਗੁਰੂ ਜਪਦਿਆਂ ਸਤਿਗੁਰੂ ਵਿਚੋਲੇ ਬਣ ਕੇ ਜਦੋਂ ਹਿਰਦੇ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਨੂੰ ਸਾਖਿਆਤ ਕਰ ਦਿੰਦੇ ਨੇ। ਵਾਹਿਗੁਰੂ ਦਾ ਦੂਸਰਾ ਰੂਪ ਕੀ ਹੈ? ਇੱਕ ਤਾਂ ਅੱਖਰੀ ਨਾਮ, ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ। ਇੱਕ ਰੂਪ ਹੈ ਉਹਦਾ ਪ੍ਰਕਾਸ਼। ਸਤਿਗੁਰੂ ਜੀ ਜਦੋਂ ਆਪ ਫਿਰ ਬਖਸ਼ਿਸ਼ ਕਰਦੇ ਨੇ, ਪੰਜ ਪਿਆਰੇ ਤਾਂ ਅੱਖਰੀ ਦਿੰਦੇ ਨੇ ਵਾਹਿਗੁਰੂ ਮੂਲ ਮੰਤਰ, ਸਤਿਗੁਰੂ ਜੀ ਫਿਰ ਪ੍ਰਕਾਸ਼ ਵਿੱਚ ਦੂਸਰਾ ਰੂਪ ਦਿੰਦੇ ਨੇ ਉਹਨੂੰ। ਪ੍ਰਕਾਸ਼ ਹੋ ਜਾਂਦਾ ਜਦੋਂ ਹਿਰਦੇ 'ਚ, ਉਸ ਵਕਤ ਇਹ ਬੰਦਾ ਰੰਗਿਆ ਜਾਂਦਾ ਨਾਮ ਦੇ ਰੰਗ ਵਿੱਚ। ਜੋ ਤੁਧ ਭਾਵ ਹੈ ਸੇ ਭਲੇ, ਖੋਟਾ ਖਰਾ ਨਾ ਕੋਏ। ਹੇ ਮਹਾਰਾਜ, ਜੋ ਆਪ ਜੀ ਨੂੰ ਭਾਉਂਦੇ ਨੇ ਉਹੀ ਚੰਗੇ ਨੇ। ਆਪ ਜੀ ਦੇ ਦਰਬਾਰ ਵਿੱਚ ਖੋਟਿਆਂ ਖਰਿਆਂ ਦੀ ਕੋਈ ਵਿਚਾਰ ਨਹੀਂ ਕਿ ਖਰੇ ਨੂੰ ਤਾਰਨਾ ਜਾਂ ਬਈ ਖੋਟੇ ਨੂੰ ਤਾਰਨਾ। ਜਿਵੇਂ ਅਜਾਮਲ ਪਾਪੀ ਸੀ, ਖੋਟਾ ਹੀ ਸੀ, ਪਰ ਦੇਖੋ ਤਾਰ ਹੀ ਦਿੱਤਾ ਉਹਨੂੰ, ਜਿਵੇਂ ਗਣਕਾਂ ਨੂੰ ਤਾਰ ਹੀ ਦਿੱਤਾ। ਹੋਰ ਕਈ ਜਿਹੜੇ ਨੇ ਉਹ ਸਾਰੇ ਤਾਰ ਹੀ ਦਿੱਤੇ ਨੇ, ਜਿਹੜੇ ਅੱਜ ਤੁਹਾਨੂੰ ਚੰਗੇ ਲੱਗਦੇ ਨੇ ਉਹਨਾਂ ਦੀ ਦ੍ਰਿਸ਼ਟੀ 'ਚ ਖੋਟਾ ਖਰਾ ਕੋਈ ਵੀ ਨਹੀਂ ਹੁੰਦਾ। ਹੋਰ ਜਿਹੜੇ ਸੱਚੇ ਪਾਤਸ਼ਾਹ ਦੁਨੀਆ ਦੇ ਲੋਕ ਕਹਿੰਦੇ ਫਲਾਨਾ ਬੰਦਾ ਬੜਾ ਖੋਟਾ ਭੈੜਾ, ਪਰ ਆਪ ਨੇ ਤਾਰ ਹੀ ਦਿੱਤੇ। ਜਦੋਂ ਤੁਹਾਡੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਫਿਰ ਤੁਸੀਂ ਜੀਵ ਨੂੰ ਕਿਰਪਾ ਕਰਕੇ ਤਾਰ ਹੀ ਦਿੰਦੇ ਹੋ, ਕਿਉਂਕਿ ਤੁਸੀਂ ਤਾਰਨਾ ਹੈ ਬਸ। ਗੁਰਸਰਨਾਈ ਛੁੱਟੀ ਹੈ ਮਨਮੁੱਖ ਖੋਟੀ ਰਾਸ, ਸਤਿਗੁਰ ਦੀ ਸ਼ਰਨ ਗ੍ਰਹਿਣ ਕਰਨ ਨਾਲ ਛੁਟਕਾਰਾ ਹੁੰਦਾ ਹਰੇਕ ਬੰਦੇ ਦਾ। ਪਰ ਮਨਮੁੱਖਾਂ ਦੇ ਜਿਹੜੇ ਕੋਲ ਖੋਟੀ ਰਾਸ ਹੈ ਨਾ, ਨਿਸ਼ਰਧਕਪੁਣਾ, ਇਹਦੇ ਕਰਕੇ ਉਹ ਸ਼ਰਨ ਵਿੱਚ ਨਹੀਂ ਆਉਂਦੇ। ਇੱਕ ਤਾਂ ਜਿਹੜੀ ਅੱਜ ਕੱਲ੍ਹ ਦੇ ਜੀਵਾਂ 'ਚ ਜ਼ਿਆਦਾ ਚੀਜ਼ ਹੈ ਨਿਸ਼ਰਧਕਪੁਣਾ, ਨਾਸਤਿਕਤਾ, ਇੱਕ ਵੱਡੀ ਬਿਮਾਰੀ ਹਉਮੈ ਦੀ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਂ। ਆਪਾਂ ਹਰੇਕ ਨੂੰ ਕਹਿੰਦੇ ਵੀ ਇਹਨੂੰ ਬੜਾ ਹੰਕਾਰ ਹੈ, ਉਹਨੂੰ ਬੜਾ ਹੰਕਾਰ ਹੈ, ਪਰ ਆਪਣਾ ਦੇਖਿਆ ਹੀ ਨਹੀਂ। ਇਹ ਕਹੋ ਵੀ ਮੈਨੂੰ ਬੜਾ ਹੰਕਾਰ ਹੈ, ਹੇ ਮਹਾਰਾਜ ਮੇਰਾ ਹੰਕਾਰ ਦੂਰ ਕਰੋ। ਆਪੋ ਆਪਣੀ ਜ਼ਿੰਮੇਵਾਰੀ ਲਓ। ਜੇ ਸਿੱਖ ਆਪੋ ਆਪਣੀ ਜ਼ਿੰਮੇਵਾਰੀ ਲੈਣ, ਆਪਣਾ ਆਪਣਾ ਹੰਕਾਰ, ਆਪਾਂ ਸਾਰੇ ਜਾਣੇ ਜਿਵੇਂ ਆਪਣਾ ਘਰ ਸਾਫ਼ ਕਰਦੇ ਹਾਂ, ਆਪ ਕਰਦੇ ਹਾਂ, ਇਸ਼ਨਾਨ ਕਰਦੇ ਹਾਂ, ਪਿੰਡੇ ਨੂੰ ਸਾਫ਼ ਕਰਦੇ ਹਾਂ, ਇਸੇ ਪ੍ਰਕਾਰ ਮਹਾਰਾਜ ਕਹਿੰਦੇ ਮਨ ਦੇ ਅੰਦਰੋਂ ਹੰਕਾਰ ਨੂੰ ਵੀ ਦੂਰ ਕਰੋ, ਆਪ ਸਾਫ਼ ਕਰੋ ਇਹਨੂੰ, ਹੰਕਾਰ ਨੂੰ ਨਿਮਰਤਾ ਵਿੱਚ ਆ ਕੇ। ਇਹੀ ਚੀਜ਼ ਵੱਡੀ ਹੁੰਦੀ ਹੈ, ਇਹ ਹਉਮੈ ਹੀ ਜੀਵ ਨੂੰ ਖਤਮ ਕਰ ਦਿੰਦੀ। ਤਾਂ ਸਤਿਗੁਰੂ ਕਹਿੰਦੇ ਨੇ ਅਸ਼ਟ ਤਾਤ ਪਾਤ ਸਾਹ ਕੀ ਘੜੀਐ ਸ਼ਬਦ ਵਿਗਾਸ। ਜਿਸ ਵੇਲੇ ਬਾਦਸ਼ਾਹ ਜਿਹੜਾ ਸ਼ਬਦ ਵਿਗਾਸ ਤੋਂ ਭਾਵ ਹੁਕਮ ਉਚਾਰਦਾ, ਉਸ ਵੇਲੇ ਬਾਦਸ਼ਾਹ ਦੀ ਟਕਸਾਲ ਵਿੱਚ ਲੋਹਾ, ਸਿੱਕਾ, ਸੋਨਾ, ਚਾਂਦੀ, ਤਾਂਬਾ, ਕਲੀ, ਪਿੱਤਲ, ਜਿਸਤ, ਇਹਨਾਂ ਅੱਠਾਂ ਧਾਤਾਂ ਦੇ ਸ਼ਸਤਰ ਘੜੇ ਜਾਂਦੇ ਨੇ, ਸਿੱਕੇ ਬਣਾਏ ਜਾਂਦੇ ਨੇ। ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ, ਫਿਰ ਆਪ ਹੀ ਪਾਰਖੂ ਆ ਕੇ ਉਹਨਾਂ ਸ਼ਸਤਰਾਂ ਨੂੰ ਪਰਖਦਾ, ਜੋ ਸ਼ਸਤਰ ਠੀਕ ਬਣੇ ਹੁੰਦੇ ਨੇ ਉਹ ਖਜ਼ਾਨੇ 'ਚ ਪਾ ਲੈਂਦੇ, ਇਹ ਵਧੀਆ ਬਣਿਆ। ਇਸੇ ਤਰ੍ਹਾਂ ਹੀ ਜਿਸ ਵੇਲੇ ਪਰਮਾਤਮਾ ਸ਼ਬਦ ਨੂੰ ਵਿਗਾਸ ਤੋਂ ਭਾਵ ਉਚਾਰਦਾ, ਏਕੋ ਹੰਗ ਬਹੁ ਸਿਆਮ ਪਰਜਿਆ ਏ, ਤਾਂ ਪਾਤਸ਼ਾਹ ਪਰਮਾਤਮਾ ਦੀ ਸੰਸਾਰ ਜਿਹੜੀ ਨਾ ਟਕਸਾਲ, ਇਹਦੇ ਵਿੱਚ ਰਕਤ, ਰੋਮ, ਨਾੜੀ, ਤਵਚਾ, ਅਸਤ, ਮਿੱਜ, ਬੀਰਜ, ਚਰਬੀ, ਇਹ ਅੱਠ ਧਾਤਾਂ ਨਾਲ ਫਿਰ ਕੀ ਹੁੰਦਾ, ਫਿਰ ਅੱਗੇ ਪੰਜ ਤੱਤ, ਤਿੰਨੇ ਗੁਣ, ਇਹਨਾਂ ਅੱਠਾਂ ਧਾਤਾਂ ਦੇ ਸਰੀਰ ਘੜੇ ਜਾਂਦੇ ਨੇ। ਜਦੋਂ ਸਰੀਰ ਬਣ ਜਾਂਦੇ ਨੇ ਸਾਡੇ, ਆਪ ਹੀ ਫਿਰ ਪਾਰਖੂ ਗੁਰੂ ਸਾਹਿਬ ਜੀ ਉਹਨਾਂ ਸਰੀਰਾਂ ਨੂੰ ਪਰਖਦੇ ਨੇ, ਜਿਹੜੇ ਸਰੀਰ ਸੇਵਾ, ਟਹਿਲ, ਨਾਮ ਸਿਮਰਨ ਕਰਕੇ ਰਾਸ ਹੋ ਜਾਂਦੇ ਨੇ, ਸੱਚੇ ਹੁੰਦੇ ਨੇ, ਉਹ ਸਰੂਪ ਰੂਪ ਖਜ਼ਾਨੇ 'ਚ ਸਤਿਗੁਰੂ ਪ੍ਰਵਾਨ ਕਰ ਲੈਂਦੇ ਨੇ। ਅਸ਼ਟ ਧਾਤ ਪਾਤਸ਼ਾਹ ਕੀ ਘੜੀਆ ਸ਼ਬਦ ਵਿਗਾਸ, ਪਾਤਸ਼ਾਹ ਜੋ ਪਰਮੇਸ਼ਰ ਦੀ ਟਕਸਾਲ ਸਤਸੰਗਤ ਹੈ ਨਾ, ਉਹਦੇ ਵਿੱਚ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਗੁਰਾਂ ਨੇ ਸ਼ਬਦ ਵਿਗਾਸ ਜਿਹੜਾ ਉਪਦੇਸ਼ ਉਚਾਰਿਆ ਤਾਂ ਸੰਗਤ ਨੂੰ, ਤਾਂ ਫਿਰ ਵੈਰਾਗ, ਵਿਵੇਕ, ਖੜਸੰਮਤੀ, ਮੋਖ ਇੱਛਾ, ਇਹ ਚਾਰ ਸਾਧਨ ਅਤੇ ਤਿੰਨ ਸ਼ਰਵਣ, ਮੰਨਣ, ਅਧਿਆਸਣ ਅਤੇ ਤਤਵੰਗ ਦਾ ਸੋਧਨ, ਇਹ ਸਾਧਨਾ ਰੂਪ ਅੱਠ ਧਾਤਾਂ ਘੜੀਆਂ ਗਈਆਂ। ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ, ਆਪ ਹੀ ਪਾਰਖੂ ਗੁਰੂ ਸਾਹਿਬ ਪਰਖਦੇ ਨੇ। ਜਿਹੜੇ ਜਗਿਆਸੂ ਸਾਧਨਾ ਕਰਨ ਦੇ ਵਿੱਚ ਰਾਸ ਹੋ ਗਏ ਨੇ, ਸੱਚੇ ਅਤੇ ਪਰਪੱਕ ਹੋ ਗਏ ਨੇ, ਉਹ ਸਰੂਪ ਰੂਪ ਖਜ਼ਾਨੇ 'ਚ ਮਹਾਰਾਜ ਉਹਨਾਂ ਨੂੰ ਪਾ ਲੈਂਦੇ ਨੇ। ਇਹੋ ਜਿਹੇ ਕਈ ਅੱਖਰ ਆਉਂਦੇ ਨੇ ਵੀ ਤਤਵੰਗ ਦਾ ਸੋਧਨ ਕਰਨਾ, ਸ਼ਰਵਣ ਮੰਨਣ ਅਧਿਆਸਣ ਕਰਨਾ, ਤੋ ਆਸਪਦ, ਲਖਪਦ, ਤਵੰਗ ਪਦ, ਇਹ ਸਾਰੀਆਂ ਚੀਜ਼ਾਂ ਦੀ ਨੌਲੇਜ ਦਿੱਤੀ ਹੋਈ ਹੈ। ਜਿਹੜੀਆਂ ਪਹਿਲਾਂ 12 ਸੀਡੀਆਂ ਦਾ ਸੈੱਟ ਬਣਿਆ, ਉਹਦੇ ਵਿੱਚ ਇੱਕ ਥਾਂ ਲਿਖਿਆ ਨਿਕਾਹ ਜਿਹਾ ਆਤਮ ਗਿਆਨ, ਉਹ ਆਤਮ ਗਿਆਨ ਦੀ ਕਥਾ 15 ਕੁ ਘੰਟੇ ਦੀ ਹੈ। ਉਹ ਸਾਰੀ ਜੇ ਸੁਣ ਲਈ ਜਾਵੇ, ਸੁਣਨੀ ਪੈਂਦੀ ਉਹ ਘੱਟੋ ਘੱਟ 5-6 ਵਾਰੀ, ਜਦੋਂ ਆਪਾਂ ਧਿਆਨ ਨਾਲ ਉਹਨੂੰ ਸੁਣ ਲਿਆ ਫਿਰ ਆਪਣੇ ਸਾਰਾ ਕੁਝ ਸਾਹਮਣੇ ਹੋਵੇਗਾ ਵੀ ਕੀ ਬੋਲਿਆ ਹੈ। ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਏ, ਇਹ ਵਾਹਿਗੁਰੂ ਮੈਂ ਸਾਰੇ ਤਰ੍ਹਾਂ ਨਾਲ ਚੰਗੀ ਤਰ੍ਹਾਂ ਢੋ ਉਟਾ ਕੇ ਚੰਗੀ ਤਰ੍ਹਾਂ ਨਿਰਣਾ ਕਰਕੇ ਸੋਧ ਕੇ ਵੇਖ ਲਿਆ, ਠੋਕ ਵਜਾ ਕੇ ਦੇਖ ਲਿਆ, ਸਾਡੇ ਪਾਸੋਂ ਤੁਹਾਡੀ ਕੀਮਤ ਨਹੀਂ ਪੈ ਸਕਦੀ ਸਾਰੇ ਤਰ੍ਹਾਂ ਦੇ ਨਾਲ। ਇਸ ਕਰਕੇ ਕਹਿਣਾ ਹੱਥ ਨਾ ਲੱਭਈ ਸੱਚ ਟਿਕੈ ਪਤ ਪਾਏ। ਜਵਾਨੀ ਜਵਾਨੀ ਗੱਲਾਂ ਕਹਿਣ ਦੇ ਨਾਲ ਇਹ ਮਨ ਰੂਪ ਹੱਥ 'ਚ ਨਹੀਂ ਲੱਭਦਾ ਪਰਮਾਤਮਾ। ਜੇ ਸੱਚ ਨਾਮ ਦੇ ਸਿਮਰਨ ਵਿੱਚ ਟਿਕ ਜਾਵੇ ਤਾਂ ਹੀ ਪਤੀ ਪਰਮਾਤਮਾ ਪਾ ਕੇ ਦਰਗਾਹ ਦੇ ਵਿੱਚ ਇੱਜ਼ਤ ਪ੍ਰਾਪਤ ਕਰਦਾ। ਸੱਚ ਟਿਕੈ ਪਤ ਪਾਏ। ਗੁਰਮਤ ਤੂੰ ਸਾਲਾਹਣਾ ਹੋਰ ਕੀਮਤ ਕਹਿਣ ਨਾ ਜਾਏ। ਮਹਾਰਾਜ ਕਹਿੰਦੇ ਗੁਰਾਂ ਦੀ ਸਿੱਖਿਆ ਦੁਆਰਾ ਤੂੰ ਸਲਾਹਿਆ ਜਾਂਦਾ, ਗੁਰਮਤ ਲੈ ਕੇ ਤੂੰ ਸਲਾਹਿਆ ਜਾਂਦਾ ਗੁਰਾਂ ਦੁਆਰਾ, ਹੋਰ ਕਿਸੇ ਪ੍ਰਕਾਰ ਨਾਲ ਵੀ ਤੁਹਾਡੀ ਕੀਮਤ ਨਹੀਂ ਪਾਈ ਜਾ ਸਕਦੀ। ਜਿਤ ਤਨ ਨਾਮ ਨਾ ਭਾਵੈ ਤਿਤ ਤਨ ਹਉਮੈ ਵਾਦ। ਜਿਸ ਅੰਤਹਿਕਰਨ ਵਿੱਚ ਪਰਮਾਤਮਾ ਦਾ ਨਾਮ ਜਪਣਾ ਚੰਗਾ ਹੀ ਨਹੀਂ ਲੱਗਦਾ, ਜਿਤ ਤਨ ਨਾਮ ਨਾ ਭਾਵੈ, ਉਸ ਅੰਤਹਿਕਰਨ ਵਿੱਚ ਹਉਮੈ ਅਤੇ ਝਗੜੇ ਹੀ ਪਏ ਰਹਿੰਦੇ ਨੇ। ਜਿਵੇਂ ਅੱਜ ਕੱਲ੍ਹ ਨੇ ਹਰੇਕ ਥਾਂ ਝਗੜੇ ਹੀ ਝਗੜੇ, ਝਗੜੇ ਹੀ ਝਗੜੇ, ਜਿੱਥੇ ਮਰਜ਼ੀ ਚਲੇ ਜਾਓ। ਸਤਿਗੁਰੂ ਇਹ ਸਾਰਾ ਕੁਝ ਦੱਸ ਦਿੰਦੇ ਨੇ ਬਾਣੀ 'ਚ, ਪਰ ਮਨਮੁੱਖ ਬੰਦਾ ਤਾਂ ਕਥਾ ਹੀ ਨਹੀਂ ਸੁਣਦਾ, ਉਹ ਤਾਂ ਝਗੜਾ ਹੀ ਕਰਦਾ, ਉਹ ਨਹੀਂ ਸੁਣਦਾ ਕਿ ਗੁਰੂ ਘਰ ਦੇ ਵਿੱਚ ਕੀ ਉਪਦੇਸ਼ ਹੋਏ। ਜੇ ਉਪਦੇਸ਼ ਸੁਣ ਲਏ ਫਿਰ ਕਾਹਨੂੰ ਲੜੇ, ਫਿਰ ਝਗੜੇ ਕਾਹਨੂੰ ਹੋਣ, ਵਿਵਾਦ ਕਾਹਨੂੰ ਹੋਣ। ਪਰ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਜਿੱਥੇ ਨਾਮ ਨਹੀਂ ਚੰਗਾ ਲੱਗਦਾ ਜਿਸ ਬੰਦੇ ਨੂੰ, ਉਹੀ ਝਗੜਦਾ ਅਤੇ ਉਹੀ ਹਉਮੈ ਕਰਦਾ। ਗੁਰਬਿਨ ਗਿਆਨ ਨਾ ਪਾਈ ਹੈ ਵਿਖਿਆ ਦੂਜਾ ਸਵਾਦ। ਇੱਕ ਜਿਹੜਾ ਨਾਮ ਦਾ ਸਵਾਦ ਹੈ ਨਾ, ਉਹ ਤੋਂ ਵੱਖਰਾ ਦੂਜਾ ਵਿਸ਼ਿਆਂ ਦਾ ਵੀ ਸਵਾਦ ਹੈ, ਮਾਇਆ ਦਾ ਵੀ ਸਵਾਦ ਹੈ। ਉਹਦੇ 'ਚ ਲੱਗਣ ਕਰਕੇ ਸਤਿਗੁਰੂ ਤੋਂ ਬਿਨਾਂ ਬ੍ਰਹਮ ਗਿਆਨ ਨਹੀਂ ਪਾਇਆ ਜਾਂਦਾ, ਗੁਰੂ ਦਾ ਗਿਆਨ ਨਹੀਂ ਮਿਲਦਾ, ਕਿਉਂਕਿ ਬੰਦਾ ਵਿਖਿਆ ਦੂਜਾ ਸਵਾਦ ਵਿੱਚ ਲੱਗਿਆ। ਜਦ ਤੱਕ ਦੂਜੇ ਸਵਾਦ ਨੇ ਨਾਮ ਤੋਂ ਬਿਨਾਂ, ਫਿਰ ਉਹ ਬੰਦੇ ਨੂੰ ਨਾਮ ਤੋਂ ਬਿਨਾਂ ਹੀ ਸਵਾਦ ਚੰਗੇ ਲੱਗਦੇ। ਨਾਮ ਜਪਣ ਵਾਸਤੇ ਜੇ ਕਹੀਏ ਫਿਰ ਨਹੀਂ ਮੰਨਦਾ। ਬਿਨ ਗੁਣ ਕਾਮਨਾ ਆਵੇ ਮਾਇਆ ਫੀਕਾ ਸਾਧ। ਸ਼ੁਭ ਗੁਣਾਂ ਤੋਂ ਬਿਨਾਂ, ਵਾਹਿਗੁਰੂ ਦੇ ਜਸ ਰੂਪ ਗੁਣ ਉਚਾਰਨ ਤੋਂ ਬਿਨਾਂ ਹੋਰ ਤਾਂ ਕੁਝ ਵੀ ਜੀਵ ਦੇ ਕੰਮ ਨਹੀਂ ਨਾ ਆਉਂਦਾ, ਕਿਉਂਕਿ ਮਾਇਆ ਦਾ ਸਾਰਾ ਸਵਾਦ ਫਿੱਕਾ ਹੀ ਫਿੱਕਾ ਹੈ। ਵਿਖਿਆ ਬਨ ਫੀਕਾ ਤਿਆਗ ਰਹੀ ਸਖੀਏ, ਨਾਮ ਮਹਾਰਸ ਪੀਓ। ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ। ਇਹ ਜੀਵ ਆਸਾ ਦੇ ਅੰਦਰ ਹੀ ਜੰਮਦਾ, ਆਸਾ ਕਰਕੇ ਹੀ ਰਸਾਂ ਕਸਾਂ ਨੂੰ ਖਾਂਦਾ ਅਤੇ ਕਸੀਸ ਦੇਣ ਵਾਲੇ ਰਸਾਂ ਨੂੰ ਖਾਂਦਾ। ਆਸਾ ਬੰਧ ਚਲਾਈਐ ਮੋਹੇ ਮੋਹ ਚੋਟਾਂ ਖਾਏ। ਆਸਾ ਕਰਕੇ ਹੀ ਤਾਂ ਬੰਨ੍ਹ ਕੇ ਪਰਲੋਕ ਵਾਲੇ ਰਸਤੇ ਤੁਰਿਆ ਜਾਂਦਾ, ਉੱਥੇ ਮੂੰਹ ਹੀ ਮੂੰਹ ਦੇ ਉੱਤੇ ਸੱਟਾਂ ਖਾਂਦਾ, ਜਾ ਕੇ ਮੂੰਹ ਦੇ ਉੱਤੇ ਹੀ ਪੈਂਦੀਆਂ ਬਹੁਤ ਜ਼ਿਆਦਾ। ਕੀ ਬੋਲਦਾ ਸੀ, ਬਹੁਤ ਕੁੱਟਦੇ ਨੇ, ਇਸ ਗੱਲੋਂ ਨਾਮ ਨਹੀਂ ਜਪਿਆ ਇਸ ਜ਼ੁਬਾਨ ਦੇ ਨਾਲ। ਅਵਗਣ ਬੱਧਾ ਮਾਰੀਐ ਛੂਟੈ ਗੁਰਮਤਿ ਨਾਏ। ਕਹਿੰਦੇ ਔਗਣਾਂ ਵਿੱਚ ਬੰਨਾ ਹੋਣ ਕਰਕੇ ਬਹੁਤ ਮਾਰ ਖਾਂਦਾ, ਫਿਰ ਬਚਦਾ ਕਿਵੇਂ, ਕੌਣ ਕੌਣ ਬਚੇ? ਕਹਿੰਦੇ ਗੁਰਸਿੱਖਿਆ ਦੁਆਰਾ ਜਿਨ੍ਹਾਂ ਨੇ ਨਾਮ ਜਪਿਆ ਉਹੀ ਮਾਰ ਤੋਂ ਬਚਦਾ, ਅੱਗੇ ਅਗਲੀ ਵੀ ਮਾਰ ਝੱਲਣੀ ਪੈਂਦੀ ਜਾ ਕੇ ਪਰਲੋਕ ਵਿੱਚ। ਸਰਬੇ ਥਾਂ ਹੀ ਏਕ ਤੂੰ ਜਿਉਂ ਭਾਵੈ ਤਿਉਂ ਰਾਖ। ਹੇ ਵਾਹਿਗੁਰੂ ਜੀ, ਤੁਸੀਂ ਸਾਰੀਆਂ ਜਗ੍ਹਾ ਦੇ ਉੱਤੇ ਹੋ, ਹਾਜ਼ਰ ਨਾਜ਼ਰ ਹੋ, ਵਿਆਪਕ ਹੋ, ਇਹ ਵੀ ਮਹਿਸੂਸ ਕਰਨਾ ਪੈਂਦਾ। ਇਹ ਵੀ ਮਨ ਦੇ ਅੰਦਰ ਆਪਾਂ ਨੂੰ ਹਮੇਸ਼ਾ ਵਿਚਾਰ ਰੱਖਣੀ ਚਾਹੀਦੀ ਕਿ ਸਰਬ ਵਿਆਪਕ ਪਰਮਾਤਮਾ ਹੈ, ਸਮੁੰਦਰ ਦੀਆਂ ਮੱਛੀਆਂ ਹਾਂ ਅਸੀਂ, ਉਹਦੇ ਵਿੱਚ ਹੀ ਰਹਿਣ ਵਾਲੇ ਹਾਂ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਤੂੰ ਦਰਿਆਓ ਸਭ ਤੁਝ ਹੀ ਮਾਂ ਹੈ, ਤੁਝ ਬਿਨ ਦੂਜਾ ਕੋਈ ਨਾ ਹੈ। ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ, ਜਿਸ ਨੋ ਤੂੰ ਜਾਣ ਆਏ ਹਿਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਿਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਜਾਣ ਤਿਵੇਂ ਰੱਖ ਲੈ ਬਸ। ਸਰਬੇ ਥਾਈਂ ਏਕ ਤੂੰ ਜਿਉਂ ਭਾਵੈ ਤਿਉਂ ਰਾਖ। ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ। ਸਾਰਿਆਂ ਤੋਂ ਜਿਹੜਾ ਚੰਗਾ ਨਾ ਸੱਚਾ ਨਾਮ, ਜੇ ਗੁਰਾਂ ਦੀ ਗੁਰਮਤ ਲੈ ਲਈਏ, ਸਿੱਖਿਆ ਲੈ ਲਈਏ, ਸਿੱਖਿਆ ਕਰਕੇ ਨਾਮ ਮਨ 'ਚ ਵੱਸ ਜਾਂਦਾ ਤਾਂ ਇਹ ਲੋਕ ਵਿੱਚ ਜਿਹੜੀ ਇੱਜ਼ਤ ਅਤੇ ਪ੍ਰਲੋਕ ਵਿੱਚ ਸਾਖ ਹੁੰਦੀ ਉਗਾਹੀ ਨਾਮ ਦੀ, ਉੱਥੇ ਪ੍ਰਲੋਕ ਵਿੱਚ ਸਾਡੀ ਗਵਾਹੀ ਦੇਣ ਵਾਲਾ ਕੋਈ ਨਹੀਂ ਹੁੰਦਾ, ਉੱਥੇ ਪ੍ਰਲੋਕ 'ਚ ਨਾਮ ਆਪਣੀ ਗਵਾਹੀ ਦਿੰਦਾ। ਇਹਨੇ ਜੀ ਮੈਨੂੰ ਬਹੁਤ ਜਪਿਆ, ਇਹ ਨਾਮ ਬਹੁਤ ਜਪਿਆ, ਇਹਨੇ ਪਰਮਾਤਮਾ ਪ੍ਰਸੰਨ ਹੋਏ। ਨਾਮ ਸਾਡਾ ਉੱਥੇ ਗਵਾਹ ਹੈ, ਹੋਰ ਤਾਂ ਕੋਈ ਚੀਜ਼ ਉੱਥੇ ਨਾਲ ਹੀ ਨਹੀਂ ਜਾਂਦੀ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਹਉ ਮੈਂ ਰੋਗ ਗਵਾਈ ਹੈ, ਸ਼ਬਦ ਸੱਚਾ ਸੱਚ ਭਾਖ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਜਦੋਂ ਆਪਾਂ ਭਾਖਦੇ ਹਾਂ, ਭਾਖਿਆ ਭਾਵ ਅਪਾਰ ਉਚਾਰਨ ਕਰਦੇ ਹਾਂ, ਤਾਂ ਉਸ ਵਕਤ ਹਉਮੈ ਰੂਪ ਰੋਗ ਨੂੰ ਗਵਾਉਣਾ ਕਰਦੇ ਹਾਂ। ਜਦੋਂ ਮੰਤਰ ਵਾਹਿਗੁਰੂ 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 ਗੁਰਮੰਤਰ ਦਾ ਅਭਿਆਸ ਕਰੀ ਜਾਂਦੇ, ਇੱਕਮਿੱਕ ਹੋ ਜਾਂਦੇ ਹਾਂ, ਹੌਲੀ ਹੌਲੀ ਹਉਮੈ ਦਾ ਅਭਾਵ ਹੋਣ ਲੱਗ ਜਾਂਦਾ। ਜਿਵੇਂ ਜਿਵੇਂ ਹੁਣ ਸੂਰਜ ਨੇ ਚੜ੍ਹੀ ਜਾਣਾ, ਤਿਵੇਂ ਤਿਵੇਂ ਹੌਲੀ ਹੌਲੀ ਹਨੇਰਾ ਦੌੜਦਾ ਜਾਣਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿੱਥੇ ਕਿੱਥੇ ਪਰਮਾਤਮਾ ਵਿਆਪਕ ਹੈ। ਆਕਾਸ਼ੀ ਪਾਤਾਲ ਤੂੰ ਤ੍ਰਿਭਵਨ ਰਹਿਆ ਸਮਾਏ। ਹੁਣ ਜਿਨ੍ਹਾਂ ਨੇ ਹਉਮੈ ਨੂੰ ਦੂਰ ਕੀਤਾ, ਨਾਮ ਨੂੰ ਜਪਿਆ, ਉਹਨਾਂ ਨੂੰ ਦੇਖ ਪੈਂਦਾ ਕਿ ਵਾਹਿਗੁਰੂ ਤਾਂ ਆਕਾਸ਼ਾਂ ਵਿੱਚ, ਪਤਾਲਾਂ ਵਿੱਚ, ਇਹ ਵਾਹਿਗੁਰੂ ਤੂੰ ਹੀ ਹੈ, ਤਿੰਨਾਂ ਲੋਕਾਂ ਵਿੱਚ ਵੀ ਤੂੰ ਹੀ ਸਮਾ ਰਿਹਾ ਹੈ। ਆਪੇ ਭਗਤੀ ਪਾਓ ਤੂੰ, ਆਪੇ ਮਿਲਹਿ ਮਿਲਾਏ। ਇਹ ਵਾਹਿਗੁਰੂ ਤੁਸੀਂ ਆਪ ਹੀ ਭਗਤੀ ਰੂਪ ਹੋ, ਆਪ ਹੀ ਗਿਆਨ ਸਰੂਪ ਹੋ, ਅਤੇ ਗੁਰਾਂ ਦਾ ਮਿਲਾਇਆ ਹੋਇਆ ਹੀ ਜਗਿਆਸੂ ਪਰਮਾਤਮਾ ਨੂੰ ਮਿਲਦਾ। ਤੂੰ ਭਾਈ ਗੁਰਾਂ ਦਾ ਮਿਲਾਇਆ ਹੋਇਆ ਹੀ ਮਿਲਿਆ, ਸਤਿਗੁਰੂ ਦੀ ਮਿਹਰ ਹੋਈ ਹੈ ਤੇਰੇ 'ਤੇ ਤਾਂ ਤੂੰ ਮਿਲਿਆ। ਨਾਨਕ ਨਾਮ ਨਾ ਵਿਸਰੈ ਜਿਉਂ ਭਾਵੈ ਤੇ ਵੈ ਰਜਾਏ। ਮਹਾਰਾਜ ਫਰਮਾਉਂਦੇ ਨੇ ਆਪਦਾ ਨਾਮ ਨਾ ਭੁੱਲੇ, ਜਿਵੇਂ ਆਪ ਜੀ ਨੂੰ ਭਾਉਂਦਾ ਨਾ, ਮੈਨੂੰ ਆਪ ਉਸੇ ਤਰ੍ਹਾਂ ਰਜਾ ਦਿਓ, ਤ੍ਰਿਪਤ ਕਰ ਦਿਓ। ਇਹ ਆਗਿਆ ਦੇ ਕਰਨ ਵਾਲੇ ਵਾਹਿਗੁਰੂ ਜਿਵੇਂ ਆਪ ਨੂੰ ਭਾਵੇ ਤਿਵੇਂ ਰੱਖ ਲੈ, ਜਿਉਂ ਭਾਵੈ ਤਿਵੇਂ ਰਜਾਏ, ਜਿਵੇਂ ਤੇਰੀ ਰਜਾ ਨਾ ਉਵੇਂ ਹੀ ਸਾਨੂੰ ਰੱਖ ਲਓ, ਪਰ ਕਿਰਪਾ ਕਰ ਦਿਓ ਨਾਮ ਨਾ ਭੁੱਲੇ।